അലഹമുല്ലാ അലഹമുല്ലാഹി നഹ്മദുഹു വനസ്തഈനുഹു വനുഅ്മിനു ബിഹി വനതവക്കലു അലൈഹി ഫനഊസു ബില്ലാഹി മിനശ് ശൈത്വാനിർ റജീം ബിസ്മില്ലാഹിർ റഹ്മാനിർ റഹീം ലാ ഉഖ്സിമു ബിയൗമിൽ ഖിയാമ വലാ ഉഖ്സിമു ബിന്നഫ്സിൽ ലവ്വാമ അയഹ്സബുൽ ഇൻസാനു അല്ലൻ നജ്മഅ ഇസാമ بلا قادرين على أن نسوي بنانا بل يريد الإنسان ليفجر أماما يسأل أيان يوم القيامة سورة قيامة دي آيتاني سورة قيامة جڑیے اے دے وچ ضمیر دے وجود تو استدلال کر کے تے انذار کیتا گیا ہے یعنی مخاطبین جڑے نے قریش دے سردار اس سورة دے مخاطب نے انہوں نے انذار کیتا گیا یعنی خبردار کیتا گیا ضمیر دے وجود تو قیامت تے دلیل لے آندے آیاں یعنی انسان دے وچ ضمیر پایا جاندا ہے تے او بڑا واضح طور تے دلالت کردا ہے کہ پھر قیامت لازمن آنی چاہیے یعنی یہ ہو نہیں سکدا کہ ضمیر دا وجود ہووے ایک ضمیر ایک حقیقت ہووے تے قیامت نہ آوے اگر یہ گل نو اسی من لئیے تے یہ بڑا وڈا نقص واقعہ ہوندا ہے اس کائنات دے خالق وچ کہ انہیں انسان دے وچ ضمیر تے رکھ دتا ہے لیکن وہ عملوں دے حساب کتاب واسطے کوئی دن نہیں لیا انہیں یعنی کہ کوئی دن نہیں لیا یہ گل جڑی ہے یہ گل ہو نہیں سکتی کسی حکیم اور دانا خالق کو یہ امکان نہیں ابھی انہوں نے دیکھنے کس طرح استدلال کیتا گیا فرمایا لا اقسم بیوم القیامہ نہیں میں قسم کھانا قیامت دے دن دی لا یعنی کہ نہیں یہ آیت دی ابتدائی لا دے حرف تو کیتی گئی ہے لا دے لفظ تو کیتی گئی ہے یہ ابتدا جڑی ہے یہ دس دی ہے کہ اتھے اللہ تعالیٰ نے جڑے مخاطبین نے انہوں دے تصور تے انہوں دے خیال نو یکسر رد کردے ہویا یعنی یکسر وہ نفی کردے ہویا گل دی ابتدا کیتی لا نہیں جو تسی سوچ دیو وہ صحیح نہیں جڑا تہاڈا خیال ہے وہ غلط ہے گل ہی اس طرح شروع کیتی ہے اقسم بیوم القیامہ میں قیامت دے دن نو گواہی پیش کرنا کس گواہی چ یہ اتنے الفاظ نہیں بیان کیتا تے مراد ہے کہ قیامت دی گواہی چ یعنی سورہ ساری جڑی ہے وہ مطالعہ جڑا وہ دسدا ہے کہ اتنے قیامت دے بارے اس طرح کرنا پیش نظر ہے تو اس حوالے نال پھر کیا ہے اقسم بیوم القیامہ میں قسم کھانا قیامت دے دن دی یعنی میں قیامت دے دن نو ہی گواہی چ پیش کرنا کہ قیامت ایک حقیقت ہے قیامت حق ہے قیامت آ کے رہنا لیے فرمایا ولا اقسم بالنفس اللوامہ تے نہیں تہاڈا خیال یعنی بالکل غلط ہے میں گواہی چ پیش کرنا نفس اللوامہ نو یعنی نفس اللوامہ تو مراد ہے ملامت کرنے والے نفس نو گواہی چ پیش کرنا یہ دو آیتوں دے وچ جڑا ہے دو دلائل دیتے گئے ہیں یعنی دو طرح دو حوالے نال گل نو واضح کیتا ہے کہ قیامت کس طرح تسی دا انکار کر دیو کہ قیامت نہیں آئے گی حساب کتاب نہیں ہوئے گا اللہ تعالیٰ اس تو بے نیاز رہنا پسند کریں گے کہ بھئی کوئی اچھا یا کوئی برا ہے کسی دا یعنی کوئی آدمی ساری عمر نیکیاں کردہ کردہ مر جائے یا کوئی آدمی بدیاں نو اختیار کہ یعنی بدیاں نو اختیار ساری عمر کیتے رکھتا ہے اور ایک برا شخص اور ایک شردار علم بردار بن کے زندہ رہندا ہے تو اللہ تعالیٰ دے نزدیک دونوں برابر ہون انہوں کو پرواہ نہ ہوئے یہ کس طرح ہو سکتا ہے فرمایا قیامت دا دن جڑا ہے انہوں میں گواہی پیش کرنا تسی دیکھو قیامت دے دن تے غور کرو قیامت دا دن انصاف دا دن ہے نا کہ جدن تھاری کائنات نو توڑ پھوڑ کے اللہ تعالیٰ اپنی عدالت لگان گے اس زمین تے ساری کائنات ٹوٹ پھوٹ جائے گی صرف اس زمین نو اللہ تعالیٰ باقی رکھیں گے یہ تو بھی بڑے زلزلے آن گے پہاڑ جڑے نے اور روئی وانگر اڑ جان گے یعنی جڑے چٹانہ نال بنے ہوئے پہاڑ نے وہ ریزہ ریزہ ہو جان گے تے پھر اس زمین جڑی ایک چٹیل میدان اگر ہموار کرتی جائے گی پھر یہ تے اللہ تعالیٰ عدالت لگان گے اپنی اور سارے انسانوں جڑے مر چکے ہیں قیامت تک جنہیں بھی پیدا ہوئے سن سارے نو اٹھان گے اور انہوں نے پھر انہوں نے اکٹھا کیتا جائے گا پھر انہوں کا حساب کتاب ہوئے گا اور پھر نیکاں نو اللہ تعالیٰ اچھا انجام جڑا ہے ابدی طور تے جنت دی شکل عطا فرمان گے تے جڑے بد نے یعنی جڑے سرکش لوگ نے جڑے گل منن آندے ہی نہیں سن انہاں نو اللہ تعالیٰ دوزخ دی سزا جڑی ہے او دین گے یعنی دوزخ وچ ہمیشہ دوزخ دے سپرد کرتے جان گے اللہ تعالیٰ انہاں نو دوزخ ہی سٹ دین گے یہ جڑا دین ہے جڑا اس طرح فرق کر دے گا نیکاں تے بداں چ कि ये दिन नहीं आना चाहिए, ये दिन खुद नहीं दलालत करता कि ये दिन तो बहुत जरूरी है। अगर असी दुनिया का मुताला करिए ना, तो दुनिया का वजूद जड़ा है ये बड़ी चीज़ा ने इंसान दी, कई ख्वाहिशात पूरी होंगे ने, जिंदगी गुजारता है बड़ी तसली नाल, इतने अपन जरूरत पूरी करता है, इतने बचपन तो जिंदगी की इब्तदा करता है बिल्कुल छोटे बच्चे की शक्ल, फिर आहिस्ता आहिस्ता वड्डा होंदा है, तो बड़िया नियमतों तो फायदा उठाता है, फिर जवान हो जाता है, फिर ये अपना किरदार अदा करना शुरू कर देता है, फिर उस बाद जिंदगी गुजारदा गुजारदा बुढ़ा हो जाता है। एक चीज़ जड़ी है वो हर इंसान की जिंदगी का हिस्सा है, वो एक कहता है कि अखलाकी एतबार नाल मैनू जो कुछ इंसाफ मिलना चाहिए सी वो नहीं मिले। तो उसे किसी भी बंदे नू छेड़ के देख लो, उहदे कोलों उहदी कहानी पुछो, तो ये कहेगा कि भी मेरे नाल मेरे खानदान ने इंसाफ नहीं किया, मेरे नाल मेरे महल्ले वाले ने नहीं किया, मेरे नाल मेरे दोस्तों ने ज्यादती की है, जुल्म किया है। यानी ये इंसाफ का पहलू जड़ा है ये हर इंसान इहदी कमी महसूस करता है कि भी मेरी जिंदगी जड़ा अदल और इंसाफ मैनूं मुयसर आना चाहिए सी, इस मुआशरे और माहौल च रहिंदियां अपने भरावां भैणां च रहिंदियां जो मिलना चाहिए सी वह मैनूं नहीं मिलिया। तो इस हवाले ना देखा जाए तो जो हर आदमी इंसाफ की एक प्यास च मुबतला है, इंसाफ की कमी च मुबतला है, तो ये तो हर आदमी के वजूद की पुकार है कि क्यामत आवे। ये किसने हो सकता है, यानी जो ही इंसान को दसिया जाए कि एक ऐसा दिन आएगा जो इंसाफ वाला दिन है, बिल्कुल नेकां नू उन्हां दा बदला मिलेगा नेकी दा, ते बदां नू बदी दी सज़ा मिलेगी, तो वह बंदा फौरन कहेगा, यानी कहना चाहिए उन्हूं अखलाकी कमी जी महसूस कर रहा है इस दुनिया च, अखलाकी एतबार नाल इत्थे एक खामी नज़र आती है कि इत्थे कामिल इंसाफ नहीं मिलता, फौरन बंदा कहेगा हाँ ऐसा दिन तो बहुत जरूरी है कि जड़ा दिन मैनू इंसाफ मुयसर कर दे। हर बंदे की ये डिमांड है, हर बंदे की ये जरूरत है कि इंसाफ मुयसर आए। तो इस हवाले ना असीं देखने ना तो क्यामत का दिन खुद अपने उत्ते दलालत करता है, खुद अपनी दलील है, खुद अपने आप नूं साबित करता है कि बिल्कुल ये ठीक गल है। जिस तरह के अगर लोग प्यासे बैठे हुए हों तो उन्होंने पूछा जाए कि क्यों भी पानी होना चाहिए, तो जाहिर वो कहेंगे पानी जरूर होना चाहिए जिहड़ा साडी प्यास नूं मिटाएगा। भुखे आदमी को पूछा जाए कि क्यों भी रोटी होनी चाहिए है, तो कहेगा बिल्कुल होनी चाहिए है, वो जरूर वो चीज़ जी मेरी इंतहाई जरूरत है, उस तो बगैर तो मेरी जिंदगी खत्म हो जाएगी। तो इस तरह ही इंसाफ का यह दिन जड़ा जिन्होंने असं क्यामत कहने वजूद एक इहदा वजूद इंसान की इंतहाई जरूरत है, इंसान इस तो गुरेज कर ही नहीं सकता। तो अल्लाह ताला ने फरमाया कि मैं क्यामत के दिन ही गवाही पेश करना इस गवाही से कि क्यामत ने आना है। दूसरी कसम में खादी वला उकसिम बिन नफ्सिल लवामा, ते नहीं तुहाड़ी गल बिल्कुल गलत है। यानी ला दा जिहड़े अल्फाज ने ये उस मफहूम नूं अदा करदे ने कि नहीं जो तुसी सोच रहे हो, यानी जो मुखातबीन सोच रहे ने कि नहीं नहीं कुछ भी नहीं होना, यह दुनिया इस तरह चलती रहेगी, नहीं तुहाडा तसव्वुर बिल्कुल गलत है। मैं गवाही च पेश करना नफ्सिल लवामा नूं, नफ्सिल लवामा तो मुराद है इंसान दे अंदर जिहड़ा ज़मीर पाया जांदा है, उह ज़मीर जिहड़ा उह भी गवाही दिंदा है इस गल दी कि नेकी और बदी दो मुख्तलिफ चीज़ा ने। यानी जो साढ़े कोई बदी होंगी है ना तो साड़ा जमीर सानू टोकद जिन्हों असी कॉन्शियस बाइटिंग कहने कि भाई जमीर जड़ा है वह बुराई तो सानू मना करता है, रोकद सरदनश करता है, बुरा भला कहता कि तू क्यों काम किया, और अगर असी नेकी करने तो सानू एक अंदरों एक तसली और इतमान हासिल होंगे, एक शाबाश मिलती है। फरमाया कि ये अंदर है जमीर का वजूद ये भी गवाही देता है कि क्यामत आनी है। ये किस तरह हो सकता है कि अल्लाह ताला ने इंसान के अंदर जमीर रखता हो, यानी इंसान बातनी तौर पर उसका दिल जड़ा है उन्हें नेकी नू अच्छा कवे और उसे शाबाश दे, बुराई नू बुरा कवे और उसे इंसान नू रोके टोके और उन्हें सरदनश करे। सारी दुनिया हर बंदे दे अंदर ये मामला है, कोई बंदा ऐसा नहीं कि जिदे च जमीर रखे नहीं गया। जो हर बंदे च जमीर का वजूद जमीर मौजूद है, यानी जमीर का वजूद जड़ा वो अंदर पाया जाता है, फिर ये किस तरह हो सकता है कि जमीर जो कुछ रोक टोक रहा है ये रोकना टोकना एक बिल्कुल बेकार और फजूल काम हो। बंदे की अकल भी कहती है कि जमीर का रोकना टोकना ठीक गल है, बहुत सही गल तो रोकद और सही गल तो शाबाश देंद, यानी नेकी तो शाबाश देंद जिथे देनी चाहिए और जिस चीज़ से टोकना चाहिए बदी तो वह टोकद, ये गलूद अकल भी समझती है और जमीर जरा बिल्कुल वो मुतमिन है कि बिल्कुल सही मामला है कि बदी तो सरदनश होनी चाहिए बंदे की और नेकी तो शाबाश मिलनी चाहिए। तो उस तो बाद फिर बड़ी अजीब गल है कि इंसान के अमलों का कोई हिसाब नहीं होना। जिन्हें इंसान को बनाया है इंसान जानता कि मैं अपने खुद नहीं बनाया, मैंने किसी होर ने बहरल बनाया, मैं तखलीक किया गया वहाँ, मेरा कोई खालक है, तो जड़ा भी वह खालक है ਉਹਨੇ ਕੀ ਇੱਕ ਅਜੀਬ ਮਾਮਲਾ ਰੱਖ ਦਿੱਤਾ ਕਿ ਇਨਸਾਨ ਦੇ ਅੰਦਰ ਤਾਂ ਨੇਕੀ ਬਦੀ ਦਾ ਮਾਮਲਾ ਹੈ ਵੇ, ਉਹ ਨੇਕੀ ਔਰ ਬਦੀ ਨੂੰ ਅੰਦਰੋਂ ਜਾਣਦਾ। ਇਹਦੇ ਹਰ ਇਹਦੇ ਬੇਸ਼ੁਮਾਰ ਸਬੂਤ ਨੇ ਕਿ ਇਨਸਾਨ ਦਾਖਲੀ ਤੌਰ 'ਤੇ ਨੇਕੀ ਬਦੀ ਨੂੰ ਬੜੀ ਅੱਛੀ ਤਰ੍ਹਾਂ ਜਾਣਦਾ। ਮਸਲਨ ਅਸੀਂ ਇਹ ਵਾਕਿਆ ਪੜ੍ਹਨੇ ਹਾਂ, ਕੁਰਾਨ ਮਜੀਦ ਨੇ ਇਹਦਾ ਜ਼ਿਕਰ ਕੀਤਾ ਕਿ ਕਾਬੀਲ ਨੇ, ਆਦਮ ਅਲੈਹਿਸ ਸਲਾਮ ਦੇ ਜਿਹੜੇ ਦੋ ਬੇਟੇ ਸਨ ਕਾਬੀਲ ਅਤੇ ਹਾਬੀਲ, ਉਹਦੇ 'ਚ ਕਾਬੀਲ ਨੇ ਹਾਬੀਲ ਨੂੰ ਕਤਲ ਕਰਤਾ। ਜਦੋਂ ਕਤਲ ਕਰਦਾ ਤਾਂ ਉਦੋਂ ਬਾਅਦ ਫਿਰ ਉਹ ਹਾਬੀਲ ਦੀ ਲਾਸ਼ ਨੂੰ ਮੋਢਿਆਂ 'ਤੇ ਚੁੱਕ ਕੇ ਅਤੇ ਲਈ ਫਿਰ ਉਹਨੂੰ ਛੁਪਾਉਣ ਵਾਸਤੇ ਕਿ ਵੀ ਇਹਨਾਂ ਨੂੰ ਛੁਪਾ ਦੇ ਹਾਂ। ਇਹ ਛੁਪਾ ਇਬਤਦਾਈ ਇਨਸਾਨ ਦਾ ਮਾਮਲਾ ਨਾ, ਕਿ ਜਿਹੜਾ ਜਿਹਦਾ ਬਾਰੇ ਇਹ ਨਹੀਂ ਸੀ ਕਹਿ ਸਕਦੇ ਕਿ ਉਹਨੂੰ ਕਿਸੇ ਮੁਆਸ਼ਰੇ ਨੇ ਕੰਡੀਸ਼ਨ ਕਰਤਾ ਸੀ, ਉਹ ਟਲ ਗਿਆ ਸੀ, ਉਹਨੂੰ ਕੁਝ ਚੀਜ਼ਾਂ ਸਮਝਾਤੀਆਂ ਗਈਆਂ ਹਨ ਕਿ ਇਹ ਬੁਰੀ ਹੈ ਅੱਛੀ ਹੈ, ਬਲਕਿ ਇਬਤਦਾਈ ਜ਼ਮਾਨੇ ਦੀ ਗੱਲ ਹੈ। ਅਤੇ ਉਹਨੇ ਜਦੋਂ ਕਤਲ ਕਰਤਾ, ਪਹਿਲਾ ਕਤਲ ਹੋਇਆ, ਅਤੇ ਉਹਦਾ ਦਿਲ ਕਹਿੰਦਾ ਸੀ ਗਲਤ ਕੰਮ ਹੋ ਗਿਆ। ਉਹ ਫਿਰ ਛੁਪਾਉਂਦਾ ਫਿਰਦਾ ਸੀ ਆਪਣੇ ਭਰਾ ਦੀ ਲਾਸ਼ ਕਿ ਉਹਨੂੰ ਮੈਂ ਕਿਸੇ ਤਰ੍ਹਾਂ, ਫਿਰ ਉਹਨੂੰ ਇੱਕ ਰਹਿਨੁਮਾਈ ਉਹਦੀ ਕੀਤੀ ਗਈ ਔਰ ਉਹਨੇ ਉਹਨੂੰ ਮਿੱਟੀ ਦੇ ਵਿੱਚ ਮਿੱਟੀ ਖੋਦ ਕੇ ਉਹਦੇ ਵਿੱਚ ਉਹਨੂੰ ਦਫਨ ਕਰਤਾ। ਅਤੇ ਇਹ ਸਾਨੂੰ ਪਤਾ ਲੱਗਦਾ ਕਿ ਇਬਤਦਾਈ ਇਨਸਾਨ ਜਿਹੜੇ ਨੇ ਉਹਨਾਂ ਵਿੱਚ ਵੀ ਇਹ ਜ਼ਮੀਰ ਦਾ ਮਾਮਲਾ ਪਾਇਆ ਜਾਂਦਾ। ਅਤੇ ਅੱਜ ਵੀ ਅਸੀਂ ਜਦੋਂ ਵੇਖਦੇ ਹਾਂ ਹਰ ਮੁਲਕ 'ਚ, ਹਰ ਸ਼ਹਿਰ 'ਚ, ਹਰ ਇਲਾਕੇ 'ਚ, ਚਾਹੇ ਮਸ਼ਰਕ ਦਾ ਹੋਵੇ ਚਾਹੇ ਮਗਰਬ ਦਾ ਹੋਵੇ, ਅਦਾਲਤ ਦਾ ਵਜੂਦ ਹੈ, ਯਾਨੀ ਕਿ ਮੁਜਰਮ ਨੂੰ ਸਜ਼ਾ ਦੇਣ ਵਾਸਤੇ, ਉਹਦੇ ਜੁਰਮ ਨੂੰ ਦਾ ਤਾਇਨ ਕਰਨ ਵਾਸਤੇ ਕਿ ਵੀ ਇਹਦਾ ਜੁਰਮ ਕਿਸ ਦਰਜੇ ਦਾ, ਇਹਨੂੰ ਕਿਹੜੀ ਸਜ਼ਾ ਦੇਣੀ ਚਾਹੀਦੀ ਹੈ, ਅਦਾਲਤਾਂ ਪਾਈਆਂ ਜਾਂਦੀਆਂ ਨੇ। ਯਾਨੀ ਕਿ ਕੋਈ ਮੁਲਕ ਐਸਾ ਨਹੀਂ, ਕੋਈ ਕੌਮ ਐਸੀ ਨਹੀਂ ਜਿਹੜੀ ਅਦਾਲਤ ਨੂੰ ਇੱਕ ਨਾਹਕ ਚੀਜ਼ ਕਵੇ। ਅਦਾਲਤ ਦਾ ਵਜੂਦ ਜਿਹੜਾ ਉਹ ਨੇਕੀ ਔਰ ਬਦੀ 'ਚ ਫਰਕ ਤੋਂ ਬਗੈਰ ਵਜੂਦ 'ਚ ਹੀ ਨਹੀਂ ਆ ਸਕਦਾ। ਅਤੇ ਅਦਾਲਤ ਨੂੰ ਇਨਸਾਨ ਇਸ ਦੁਨੀਆਂ 'ਚ ਮੰਨਦਾ ਕਿ ਬਿਲਕੁਲ ਇੱਕ ਬੁਰਾਈ ਹੁੰਦੀ ਹੈ, ਇੱਕ ਅੱਛਾਈ ਹੁੰਦੀ ਹੈ, ਅੱਛਾਈ ਤਾਂ ਸ਼ਾਬਾਸ਼ ਔਰ ਬੁਰਾਈ ਤਾਂ ਸਜ਼ਾ ਮਿਲਣੀ ਚਾਹੀਦੀ ਹੈ। ਅਤੇ ਇਹ ਜਿਹੜਾ ਫਿਰ ਕੈਸੀ ਅਜੀਬ ਗੱਲ ਹੈ ਕਿ ਅਗਰ ਇਨਸਾਨ ਦੇ ਅੰਦਰ ਇਹ ਜ਼ਮੀਰ ਦਾ ਵਜੂਦ ਵੀ ਹੈ, ਉਹ ਜ਼ਮੀਰ ਦੇ ਵਜੂਦ ਨੇ ਇਸ ਤਰ੍ਹਾਂ ਇਜ਼ਹਾਰ ਕੀਤੇ ਕਿ ਉਹਨੇ ਅਦਾਲਤਾਂ ਬਣਾਈਆਂ ਨੇ ਹਰ ਜਗ੍ਹਾ, ਹਰ ਕੌਮ ਨੇ ਬਣਾਈਆਂ ਨੇ, ਫਿਰ ਕਿਸ ਤਰ੍ਹਾਂ ਹੋ ਸਕਦਾ ਕਿ ਇਹਦਾ ਖਾਲਿਕ ਜਿਹੜਾ ਉਹ ਅਦਾਲਤ ਨਾਲ ਲਗਾਏ, ਉਹ ਕਿਆਮਤ ਦਾ ਦਿਨ ਨਾ ਲਿਆਵੇ ਜਦੋਂ ਉਹਨੇ ਨੇਕੀ ਔਰ ਬਦੀ ਦੇ ਦਰਮਿਆਨ ਫਰਕ ਕਰਨਾ ਔਰ ਫਰਕ ਕਰਕੇ ਤਾਂ ਉਹਨੇ ਫਿਰ ਨੇਕਾਂ ਨੂੰ ਯਾਨੀ ਕਿ ਜਜ਼ਾ ਦੇਣੀ ਹੈ, ਇਨਾਮ ਦੇਣਾ, ਅਤੇ ਬਦਾਂ ਨੂੰ ਸਜ਼ਾ ਦੇਣੀ ਹੈ। ਇਹ ਹੋ ਹੀ ਨਹੀਂ ਸਕਦਾ। ਫਰਮਾਇਆ ਅਯਹਸਬ ਅਲ ਇਨਸਾਨ ਅੱਲਾ ਨਜਮਾ ਇਜ਼ਾਮਾ, ਕਿ ਇਨਸਾਨ ਖਿਆਲ ਕਰਦੇ ਕਿ ਅਸੀਂ ਉਹਦੀਆਂ ਹੱਡੀਆਂ ਇਕੱਠੀਆਂ ਨਹੀਂ ਕਰ ਸਕਾਂਗੇ। ਯਾਨੀ ਜਦੋਂ ਮਰ ਜਾਏਗਾ ਉਹਦੀਆਂ ਹੱਡੀਆਂ ਜਿਹੜੀਆਂ ਨੇ ਮਿੱਟੀ 'ਚ ਮਿਲ ਜਾਣਗੀਆਂ, ਤਾਂ ਉਹਨਾਂ ਨੂੰ ਅਸੀਂ ਜਮ੍ਹਾਂ ਨਹੀਂ ਕਰ ਸਕਾਂਗੇ। ਬਲਾ ਖਾਦਰੀਨ ਅਲਾ ਨੁਸਵਿਆ ਬਨਾਨਾ, ਫਰਮਾਇਆ ਕਿਉਂ ਨਹੀਂ, ਅਸੀਂ ਇਹਦੇ 'ਤੇ ਕਾਦਰ ਹਾਂ ਕਿ ਉਹਦੀ ਪੋਰ ਪੋਰ ਨੂੰ ਦਰੁਸਤ ਕਰ ਦਈਏ, ਇੱਕ ਇੱਕ ਪੋਰ ਉਂਗਲੀ ਦੀ ਜਿਹੜੀ ਨਾ ਇਹਨੂੰ ਬਿਲਕੁਲ ਦਰੁਸਤ ਕਰ ਦਈਏ। ਬਲ ਯੁਰੀਦ ਉਲ ਇਨਸਾਨ ਉਲ ਯਫਜੁਰਾ ਅਮਾਮਾ, ਬਲਕਿ ਇਨਸਾਨ ਜਿਹੜਾ ਨਾ ਉਹ ਚਾਹੁੰਦਾ ਹੈ ਕਿ ਉਹ ਆਪਣੇ ਨਫਸ ਦੇ ਸਾਹਮਣੇ, ਆਪਣੇ ਜ਼ਮੀਰ ਦੇ ਸਾਹਮਣੇ ਸ਼ਰਾਰਤ ਕਰੇ, ਜਾਣ ਬੁੱਝ ਕੇ ਸ਼ਰਾਰਤ ਕਰਨਾ ਚਾਹੁੰਦੇ। ਯਸਲ ਵਾਈ ਯਾਨ ਯੌਮੁਲ ਕਿਆਮਾ, ਉਹ ਪੁੱਛਦਾ ਕਿਆਮਤ ਦਾ ਦਿਨ ਕਦੋਂ ਆਏਗਾ, ਯਾਨੀ ਕਿਆਮਤ ਦੇ ਦਿਨ ਦੇ ਬਾਰੇ ਅੱਗੋਂ ਉਹ ਸਵਾਲ ਕਰਦਾ, ਬਜਾਏ ਇਸਦੇ ਕਿ ਉਹਦੀ ਤਿਆਰੀ ਕਰੇ, ਬਜਾਏ ਇਸਦੇ ਕਿ ਫਿਕਰਮੰਦੀ ਇਖਤਿਆਰ ਕਰੇ, ਉਹ ਇੱਕ ਸਰਕਸ਼ੀ ਕਰਦੇ ਹੋਏ ਸਵਾਲ ਕਰਦਾ ਕਿ ਇਹਨੇ ਕਦੋਂ ਆਉਣਾ, ਯਾਨੀ ਛੇਤੀ ਕਿਉਂ ਨਹੀਂ ਆ ਜਾਂਦਾ, ਇਹ ਜੇ ਆਉਣਾ ਦਿਨ ਆ ਜਾਏ ਫਿਰ, ਤਾਂ ਉਸ ਵਾਲੇ ਨਾਲ ਸਵਾਲ ਕਰਦਾ ਕਿ ਇਹਨੇ ਕਦੋਂ ਆਉਣਾ। ਯਾਨੀ ਕਿ ਇਹ ਫਰਮਾਇਆ ਇਹ ਗੱਲ ਨਹੀਂ ਕਿ ਤੁਸੀਂ ਜਿਹੜੇ ਉਹਨਾਂ ਨੂੰ ਤੁਹਾਨੂੰ ਇਹ ਮੁਸ਼ਕਲ ਲੱਗਦਾ ਕਿ ਵੀ ਅੱਲਾਹ ਤਾਲਾ ਕਿੱਥੇ ਹੱਡੀਆਂ ਜਮ੍ਹਾਂ ਕਰ ਸਕੇਗਾ, ਇਹ ਤੁਹਾਡਾ ਅਸਲ ਇਸ਼ਕਾਲ ਇਹ ਨਹੀਂ, ਇਹ ਤਾਂ ਤੁਸੀਂ ਸਿਰਫ ਇੱਕ ਗੱਲ ਬਣਾ ਰਹੇ ਹੋ ਕਿ ਵੀ ਅੱਲਾਹ ਤਾਲਾ ਮਰਨ ਤੋਂ ਬਾਅਦ ਇਨਸਾਨ ਨੂੰ ਦੁਬਾਰਾ ਕਿਸ ਤਰ੍ਹਾਂ ਬਣਾਏਗਾ, ਤੁਹਾਨੂੰ ਪਤਾ ਕਿ ਬਣਾ ਸਕਦਾ। ਅਸਲ ਮਸਲਾ ਇਹ ਕਿ ਤੁਸੀਂ ਜ਼ਮੀਰ ਦੇ ਹੁੰਦੇ ਹੋਏ ਆ ਜਿਹੜਾ ਤੁਹਾਡੇ ਅੰਦਰ ਪਾਇਆ ਜਾਂਦਾ, ਜਾਣ ਬੁੱਝ ਕੇ ਸ਼ਰਾਰਤ ਕਰਨਾ ਚਾਹੁੰਦੇ ਹੋ, ਫਿਰ ਸਵਾਲ ਕਰਦੇ ਇਨਸਾਨ ਕਿ ਕਿਆਮਤ ਕਦੋਂ ਆਏਗੀ। ਯਾਨੀ ਕਿ ਲਾਪਰਵਾਹੀ ਔਰ ਬੇਨਿਆਦੀ ਦੀ ਇਹ ਹਾਲਤ ਹੈ। ਫਿਰ ਅੱਗੋਂ ਅੱਲਾਹ ਤਾਲਾ ਨੇ ਅਗਲੀਆਂ ਆਇਤਾਂ 'ਚ ਕਿਆਮਤ ਦਾ ਨਕਸ਼ਾ ਉਤਾਰਿਆ, ਫਾਇਦਾ ਬਰਕਲ ਬਸਰ, ਜਦੋਂ ਅੱਖਾਂ ਜਿਹੜੀਆਂ ਨੇ ਪੱਥਰਾ ਜਾਣਗੀਆਂ, ਯਾਨੀ ਇਨਸਾਨ ਦੀ ਜਿਹੜੀ ਨਿਗਾਹ ਹੈ ਉਹ ਪੱਥਰਾ ਜਾਏਗੀ ਬਿਲਕੁਲ। ਵਖਸਫਲ ਕਮਰ, ਅਤੇ ਚੰਨ ਜਿਹੜਾ ਉਹ ਗਹਿਣਾ ਜਾਏਗਾ, ਵਾ ਜਿਵੇਂ ਸ਼ਮਸ ਵਲ ਕਮਰ, ਔਰ ਸੂਰਜ ਅਤੇ ਚੰਨ ਜਮ੍ਹਾਂ ਕਰਤੇ ਜਾਣਗੇ। ਯਾਨੀ ਇਹ ਕਿਆਮਤ ਨੂੰ ਜਿਹੜੇ ਵਾਕਿਆਤ ਹੋਣੇ ਨੇ ਨਾ ਉਹਨਾਂ ਨੂੰ ਬਿਆਨ ਕੀਤਾ। ਕਿਆਮਤ ਦੇ ਜਿਹੜੇ ਵਾਕਿਆਤ ਨੇ ਇਹ ਸਾਰੇ ਅਸਲ 'ਚ ਮੁਤਸ਼ਾਬਿਹਾਤ ਨੇ। ਮੁਤਸ਼ਾਬਿਹਾਤ ਤੋਂ ਮੁਰਾਦ ਹੁੰਦੀ ਕਿ ਐਸੀਆਂ ਚੀਜ਼ਾਂ ਜਿਨ੍ਹਾਂ ਦੀ ਹਕੀਕੀ ਮੁਰਾਦ ਨੂੰ ਅਸੀਂ ਨਹੀਂ ਸਮਝ ਸਕਦੇ, ਉਹਦਾ ਮਤਲਬ ਤਾਂ ਸਮਝ ਜਾਂਦੇ ਹਾਂ ਕਿ ਜਿਸ ਤਰ੍ਹਾਂ ਕਿਹਾ ਗਿਆ ਕਿ ਵੀ ਸੂਰਜ ਔਰ ਚੰਨ ਜਮ੍ਹਾਂ ਕਰਤੇ ਜਾਣਗੇ, ਇਹ ਜਮ੍ਹਾਂ ਹੋਣ ਦੀ ਕੀ ਸ਼ਕਲ ਹੋਏਗੀ, ਉਹ ਜਦੋਂ ਜਮ੍ਹਾਂ ਹੋ ਜਾਣਗੇ ਤਾਂ ਫਿਰ ਕੀ ਸੂਰਤ ਹਾਲ ਨਵੀਂ ਪੈਦਾ ਹੋਏਗੀ, ਇਹਨੂੰ ਅਸੀਂ ਇਮੈਜਿਨ ਨਹੀਂ ਕਰ ਸਕਦੇ, ਇਹਦਾ ਇਹਨੂੰ ਕਿਆਸ ਨਹੀਂ ਕਰ ਸਕਦੇ। ਬਸ ਸਾਨੂੰ ਦੱਸਿਆ ਗਿਆ ਕਿ ਕਿਆਮਤ ਦੇ ਜਿਹੜੇ ਅਹਵਾਲ ਨੇ, ਵਾਕਿਆਤ ਨੇ, ਉਹਨਾਂ 'ਚੋਂ ਇਹ ਨੇ ਕਿ ਇਨਸਾਨ ਦੀ ਨਿਗਾਹ ਜਿਹੜੀ ਨਾ ਉਹ ਪੱਥਰਾ ਜਾਏਗੀ, ਅਤੇ ਚੰਨ ਜਿਹੜਾ ਉਹ ਗਹਿਣਾ ਜਾਏਗਾ, ਯਾਨੀ ਚੰਨ ਜਿਸ ਤਰ੍ਹਾਂ ਚੰਨ ਨੂੰ ਗਹਿਣ ਲੱਗ ਜਾਂਦਾ ਨਾ, ਗ੍ਰਹਿਣ ਲੱਗ ਜਾਂਦਾ, ਉਸ ਤਰ੍ਹਾਂ ਚੰਨ ਦੀ ਸੂਰਤ ਹੋ ਜਾਏਗੀ, ਔਰ ਅੱਲਾਹ ਤਾਲਾ ਫਿਰ ਸੂਰਜ ਔਰ ਚੰਨ ਨੂੰ ਜਮ੍ਹਾਂ ਕਰ ਦੇਣਗੇ। ਯਕੂਲ ਉਲ ਇਨਸਾਨ ਉਹ ਯੋਮ ਦਿਨ ਅਈ ਨਲਮਾ ਫਰ, ਉਦਨ ਇਨਸਾਨ ਕਹੇਗਾ ਕਿ ਮੈਂ ਕਿੱਥੇ ਭੱਜਾਂ, ਯਾਨੀ ਕਿੱਥੇ ਜਾਵਾਂ ਭੱਜ ਕੇ, ਜਦੋਂ ਦੇਖੇਗਾ ਨਾ ਕਿ ਜ਼ਮੀਨ 'ਤੇ ਜ਼ਲਜ਼ਲਾ ਆ ਰਿਹਾ, ਕਾਇਨਾਤ ਟੁੱਟ ਫੁੱਟ ਰਹੀ ਹੈ, ਫਿਰ ਇਨਸਾਨ 'ਚ ਜ਼ਾਹਿਰ ਹੈ ਜਿਹੜੇ ਲੋਕ ਉਦੋਂ ਮੌਜੂਦ ਹੋਣਗੇ ਜਿਨ੍ਹਾਂ ਦੇ ਹੁੰਦਿਆਂ ਇਹ ਕਿਆਮਤ ਦਾ ਵਾਕਿਆ ਹੋਏਗਾ, ਉਹਨਾਂ 'ਚ ਬੜੀ ਬੇਕਰਾਰੀ ਔਰ ਬੜੀ ਬੇਚੈਨੀ ਪੈਦਾ ਹੋ ਜਾਏਗੀ, ਔਰ ਇਨਸਾਨ ਦੌੜੇਗਾ ਕਿ ਜਾਏ ਪਨਾਹ ਕਿੱਥੇ ਵੇ। ਕੱਲਾ ਲਾ ਵਜ਼ਰ, ਫਰਮਾਇਆ ਹਰ ਕਿਸੇ ਨਹੀਂ, ਕੋਈ ਜਾਏ ਪਨਾਹ ਨਹੀਂ। ਤੁਸੀਂ ਕਹਿੰਦੇ ਹੋ ਜਾਏ ਪਨਾਹ ਕਿੱਥੇ ਵੇ, ਕੋਈ ਭੱਜਣ ਦੀ ਜਗ੍ਹਾ ਨਹੀਂ, ਕਿਧਰੇ ਇਨਸਾਨ ਨਹੀਂ ਜਾ ਸਕਦਾ, ਹੁਣ ਕੋਈ ਰਸਤਾ ਬਾਕੀ ਰਿਹਾ ਹੀ ਨਹੀਂ। ਦੁਨੀਆ 'ਚ ਇੰਝ ਹੁੰਦਾ ਸੀ ਨਾ ਕਿ ਇੱਕ ਆਦਮੀ ਨੇ ਕਤਲ ਕੀਤਾ ਅਤੇ ਨੱਸ ਕੇ ਦੂਸਰੇ ਸ਼ਹਿਰ ਚਲਾ ਗਿਆ, ਜਾਂ ਇੱਕ ਆਦਮੀ ਨੇ ਇੱਕ ਜਗ੍ਹਾ 'ਤੇ ਕੋਈ ਫਸਾਦ ਮਚਾਇਆ ਉਦੋਂ ਉੱਥੋਂ ਗਾਇਬ ਹੋ ਗਿਆ, ਜਾਂ ਅਗਰ ਇੱਕ ਜਗ੍ਹਾ 'ਤੇ ਉਹਨੇ ਦੇਖਿਆ ਕਿ ਵੀ ਜ਼ਲਜ਼ਲਾ ਆ ਗਿਆ, ਮੁਸੀਬਤ ਆ ਗਈ ਹੈ, ਅਤੇ ਨੱਸ ਕੇ ਦੂਸਰੀ ਜਗ੍ਹਾ 'ਤੇ ਚਲਾ ਗਿਆ, ਤੂਫਾਨ ਆਇਆ ਅਤੇ ਉਹ ਇਲਾਕਾ ਛੱਡਤਾ, ਦੂਸਰੇ ਇਲਾਕੇ 'ਚ ਅਗਰ ਉਹਦੀ ਜ਼ਿੰਦਗੀ ਹੈ ਤਾਂ ਉੱਥੇ ਨੱਸ ਕੇ ਪਹੁੰਚ ਗਿਆ। ਹੁਣ ਕਿਆਮਤ ਦੇ ਜ਼ਲਜ਼ਲੇ ਤੋਂ ਬਾਅਦ ਕੋਈ ਜਗ੍ਹਾ ਨਜ਼ਰ ਹੀ ਨਹੀਂ ਆਏਗੀ ਜਿੱਥੇ ਇਨਸਾਨ ਭੱਜ ਕੇ ਜਾਏ। ਇਲਾ ਰੱਬਿਕ ਯੌਮ ਇਜ਼ਨ ਅਲ-ਮੁਸਤਕਰ, ਫਰਮਾਇਆ ਉਦਨ ਤੇਰੇ ਰੱਬ ਦੇ ਵਾਲੀ ਠਹਿਰਨਾ, ਹੋਰ ਕੋਈ ਰਸਤਾ ਹੀ ਨਹੀਂ, ਸਿੱਧਾ ਜਾਣਾ ਅਤੇ ਅੱਲਾਹ ਤਾਲਾ ਤੱਕ ਪਹੁੰਚਣਾ। ਯੁਨੱਬਾ ਇਨਸਾਨ ਯੌਮ ਇਜ਼ਨ ਬਿਮਾ ਕੱਦਮ ਵਾ ਅੱਖਰ, ਉਦਨ ਇਨਸਾਨ ਨੂੰ ਦੱਸਤਾ ਜਾਏਗਾ ਜੋ ਕੁਛ ਉਹਨੇ ਅੱਗੇ ਭੇਜਿਆ ਅਤੇ ਜੋ ਕੁਛ ਪਿੱਛੇ ਛੱਡਿਆ। ਯਾਨੀ ਕਿ ਅੱਗੇ ਕੀ ਭੇਜਿਆ, ਜਿਹੜੇ ਅਮਲ ਭੇਜੇ, ਚੰਗੇ ਕਿ ਭੈੜੇ। ਯਾਨੀ ਕਿ ਅਗਰ ਉਹਨੇ ਅੱਛੇ ਅਮਲ ਭੇਜੇ ਨੇ ਤਾਂ ਜ਼ਾਹਿਰ ਬੜਾ ਖੁਸ਼ ਹੋਏਗਾ ਕਿ ਵੀ ਮੈਂ ਅੱਛੇ ਅਮਲ ਅੱਗੇ ਭੇਜੇ ਨੇ, ਮੈਂ ਹੁਣ ਜਦੋਂ ਮਰ ਕੇ ਖੁਦਾ ਕੋਲ ਪਹੁੰਚਾਂਗਾ ਤਾਂ ਮੈਨੂੰ ਉਹ ਅੱਛੇ ਅਮਲ ਮਿਲਣਗੇ ਅਜਰ ਦੀ ਸੂਰਤ 'ਚ। ਅਤੇ ਅਗਰ ਉਹਨੇ ਭੈੜੇ ਅਮਲ ਭੇਜੇ ਨੇ ਤਾਂ ਫਿਰ ਜਿਹੜਾ ਉਹ ਜ਼ਾਹਿਰ ਬੜਾ ਪਛਤਾਏਗਾ ਕਿ ਮੈਂ ਤਾਂ ਬੜਾ ਆਪਣਾ ਨੁਕਸਾਨ ਕੀਤਾ, ਬਹੁਤ ਘਾਟੇ 'ਚ ਰੱਖਿਆ ਆਪਣੇ ਆਪ ਨੂੰ। ਔਰ ਦੂਸਰੀ ਗੱਲ ਹੈ ਕਿ ਉਹਨੂੰ ਇਸ ਗੱਲ ਦਾ ਬੜਾ ਪਛਤਾਵਾ ਹੋਏਗਾ ਕਿ ਮੈਂ ਜਿਹੜਾ ਮੌਕਾ ਖੋ ਦਿੱਤਾ, ਜਿਹੜਾ ਮੌਕਾ ਸੀ ਮੇਰੇ ਕੋਲ ਅਮਲਾਂ ਦਾ ਮੌਕਾ, ਉਹਨੂੰ ਮੈਂ ਗਵਾ ਦਿੱਤਾ। ਇਹ ਬੜੇ ਪਛਤਾਵੇ ਵਾਲਾ ਮਾਮਲਾ ਹੈ। ਫਰਮਾਇਆ ਯੁਨੱਬਾ ਉਲ-ਇਨਸਾਨ, ਉਦਨ ਇਨਸਾਨ ਨੂੰ ਦੱਸਤਾ ਜਾਏਗਾ, ਖਬਰਦਾਰ ਕਰਤਾ ਜਾਏਗਾ ਕੀ ਉਹਨੇ ਛੱਡਿਆ, ਕੀ ਮੌਕਾ ਗਵਾਇਆ ਅਤੇ ਕੀ ਅਮਲ ਉਹਨੇ ਅੱਗੇ ਭੇਜੇ ਨੇ, ਕੀ ਲੈ ਕੇ ਉਹ ਆ ਰਿਹਾ ਅੱਗੇ। ਬਲਿ ਇਨਸਾਨ ਵਾਲਾ ਨਫਸ ਹੀ ਬਸੀਰਾ, ਫਰਮਾਇਆ ਬਲਕਿ ਗੱਲ ਲਵੇ ਕਿ ਇਨਸਾਨ ਅਤੇ ਇਨਸਾਨ ਖੁਦ ਆਪਣੇ ਆਪ 'ਤੇ ਗਵਾਏ, ਉਹਨੂੰ ਪਤਾ ਉਹ ਕਿਹੋ ਜਿਹੇ। ਇਹ ਹਰ ਇਨਸਾਨ ਨੂੰ ਪਤਾ ਹੁੰਦਾ ਕਿਉਂਕਿ ਇਨਸਾਨ ਦੇ ਅੰਦਰ ਜ਼ਮੀਰ ਹੈ ਨਾ, ਜਿਹਦੀ ਅਸੀਂ ਉਹਨੀ ਤਫਸੀਲੀ ਜਿਹਦਾ ਮੁਤਾਲਾ ਕੀਤਾ, ਉਹ ਜ਼ਮੀਰ ਉਹਨੂੰ ਦੱਸਦਾ ਕਿ ਤੂੰ ਕਿਹੋ ਜਿਹਾ। ਬੰਦੇ ਨੂੰ ਬੰਦਾ ਜਿਹੜਾ ਉਹ ਬਹਾਨੇ ਤਾਂ ਬਣਾਉਂਦਾ, ਲੇਕਿਨ ਇਹਨੂੰ ਪਤਾ ਹੁੰਦਾ, ਹਰ ਗੱਲ ਦਾ ਪਤਾ ਹੁੰਦਾ। ਆਪਣੇ ਆਪ 'ਤੇ ਇਨਸਾਨ ਖੁਦ ਗਵਾਏ, ਆਪਣੇ ਬਾਰੇ ਕੋਈ ਇਨਸਾਨ ਬੇਵਕੂ ਨਹੀਂ ਹੁੰਦਾ ਕਿ ਵੀ ਮੈਨੂੰ ਆਪਣੀ ਗੱਲ ਸਮਝ ਨਹੀਂ ਆਉਂਦੀ ਕਿ ਮੈਂ ਚੰਗਾ ਕੰਮ ਕਰ ਰਿਹਾ ਕਿ ਭੈੜਾ ਕਰ ਰਿਹਾ। ਅਗਰ ਕਿਸੇ ਦੀ ਚੀਜ਼ ਮੈਂ ਚੁੱਕ ਕੇ ਲੈ ਗਿਆ, ਚੋਰੀ ਕਰ ਗਿਆ, ਤਾਂ ਮੈਨੂੰ ਪਤਾ ਨਹੀਂ ਲੱਗਾ ਕਿ ਚੋਰੀ ਹੋ ਗਈ ਹੈ, ਇਹ ਨਹੀਂ ਹੋ ਸਕਦਾ। ਇਨਸਾਨ ਨੂੰ ਆਪਣੇ ਅੱਛੇ ਅਮਲ ਦਾ ਵੀ ਪਤਾ, ਬੁਰੇ ਅਮਲ ਦਾ ਵੀ ਪਤਾ। ਫਰਮਾਇਆ ਵਲਾਊ ਅਲਕਾ ਮਾਜ਼ੀਰਾ, ਅਗਰਚੇ ਉਹ ਕਿੰਨੇ ਹੀ ਬਹਾਨੇ ਬਣਾਵੇ, ਕਿੰਨੀ ਤਰ੍ਹਾਂ ਤਰ੍ਹਾਂ ਦੇ ਉਹ ਇੱਕ ਬਹਾਨੇ ਤਰਾਸ਼ੇ ਕਿ ਨਹੀਂ ਇਹ ਗੱਲ ਸੀ, ਇਹ ਉਜ਼ਰ ਸੀ ਮੇਰੇ ਕੋਲ, ਫਲਾਣਾ ਮਾਮਲਾ ਸੀ, ਮੈਂ ਇਸ ਵਾਸਤੇ ਇਹ ਕੰਮ ਕੀਤਾ, ਇਸ ਵਾਸਤੇ ਇਹ ਕੰਮ ਕੀਤਾ, ਨਹੀਂ ਉਹਨੂੰ ਖੁਦ ਤਾਂ ਪਤਾ ਹੀ ਹੈ ਨਾ। ਯਾਨੀ ਲੋਕਾਂ ਨਾਲ ਬਹਿਸ ਪਿਆ ਕਰੇਗਾ, ਮੁਆਸ਼ਰੇ ਨੂੰ ਸਫਾਈਆਂ ਪਿਆ ਦੇਗਾ, ਇਹ ਸਾਰੀਆਂ ਸਫਾਈਆਂ ਆਪਣੀ ਜਗ੍ਹਾ 'ਤੇ, ਉਹਦੇ ਦਿਲ ਨੂੰ ਸਭ ਪਤਾ ਮੈਂ ਕਿੰਨਾ ਕੁ ਚੰਗਾ ਵਾਂ, ਕਿੰਨਾ ਕੁ ਭੈੜਾ ਵਾਂ। ਇੱਥੇ ਸੂਰਤ ਦੀਆਂ 15 ਆਇਤਾਂ ਜਿਹੜੀਆਂ ਨੇ ਇਹ ਮੁਕੰਮਲ ਹੋ ਜਾਂਦੀਆਂ ਨੇ। ਅਸੀਂ ਹੁਣ ਇਹਨਾਂ ਨੂੰ ਇਹਨਾਂ ਦਾ ਰਵਾਂ ਤਰਜਮਾ ਜਿਹੜਾ ਇਹਨਾਂ ਆਇਤਾਂ ਦਾ ਉਹ ਦੇਖ ਲੈਂਦੇ ਹਾਂ। ਫਰਮਾਇਆ ਲਾ ਉਕਸਿਮ ਬਯੌਮ ਅਲ-ਕਿਆਮਾ, ਨਹੀਂ ਮੈਂ ਕਸਮ ਖਾਨਾ ਕਿਆਮਤ ਦੇ ਦਿਨ ਦੀ। ਵਲਾ ਉਕਸਿਮ ਬਿਨ ਨਫਸ ਅਲ-ਲਵਾਮਾ, ਔਰ ਨਹੀਂ ਮੈਂ ਨਫਸ ਅਲ-ਲਵਾਮਾ ਦੀ ਕਸਮ ਖਾਨਾ ਵਾਂ। ਯਹਸਬ ਅਲ-ਇਨਸਾਨ ਅੱਲਾ ਨਜਮਾ ਇਜ਼ਾਮਾ, ਕੀ ਇਨਸਾਨ ਖਿਆਲ ਕਰਦਾ ਕਿ ਅਸੀਂ ਉਹਦੀਆਂ ਹੱਡੀਆਂ ਇਕੱਠੀਆਂ ਨਹੀਂ ਕਰ ਸਕਾਂਗੇ। ਬਲਾ ਕਾਦਰੀਨ ਅਲਾ ਨੁਸਵਿਆ ਬਨਾਨਾ, ਕਿਉਂ ਨਹੀਂ ਅਸੀਂ ਕਾਦਰਾਂ ਇਸ ਗੱਲ 'ਤੇ ਕਿ ਅਸੀਂ ਉਹਦੀ ਪੋਰ ਨੂੰ ਦੁਰਸਤ ਕਰ ਦਈਏ। ਬਲ ਯੁਰੀਦ ਉਲ ਇਨਸਾਨ ਲਈ ਯਫਜੁਰਾ ਆਮਾ ਆਮਾ, ਬਲਕਿ ਇਨਸਾਨ ਚਾਹੁੰਦਾ ਹੈ ਕਿ ਉਹ ਆਪਣੇ ਜ਼ਮੀਰ ਦੇ ਸਾਹਮਣੇ ਸ਼ਰਾਰਤ ਕਰੇ। ਯਸ ਅਲ ਅਯਾਨ ਯੌਮ ਉਲ ਕਿਆਮਾ, ਉਹ ਪੁੱਛਦਾ ਕਿ ਕਿਆਮਤ ਦਾ ਦਿਨ ਕਿੱਦਣ ਆਏਗਾ। ਫਾਇਦਾ ਬਰਕ ਅਲ ਬਸਰ, ਜਦੋਂ ਅੱਖਾਂ ਪਥਰਾ ਜਾਣਗੀਆਂ। ਵਖਸਫਲ ਕਮਰ, ਔਰ ਚੰਨ ਜਿਹੜਾ ਉਹ ਗਹਿਣਾ ਜਾਏਗਾ। ਵਜੋਮੇ ਸ਼ਮਸ ਵਲ ਕਮਰ, ਔਰ ਸੂਰੀ ਅਤੇ ਚੰਨ ਜਮ੍ਹਾਂ ਕਰਤੇ ਜਾਣਗੇ। ਯਕੂਲ ਉਲ ਇਨਸਾਨ ਯੌਮ ਦਿਨ ਅਈਨ ਅਲ ਮਫਰ, ਉਦਨ ਇਨਸਾਨ ਕਹੇਗਾ ਕਿ ਹੁਣ ਮੈਂ ਭੱਜ ਕੇ ਕਿੱਥੇ ਜਾਵਾਂ। ਕੱਲਾ ਲਾ ਵਜ਼ਰ, ਹਰਗਿਜ਼ ਨਹੀਂ, ਕੋਈ ਭੱਜਣ ਦੀ ਜਗ੍ਹਾ ਨਹੀਂ, ਕੋਈ ਪਨਾਹ ਦੀ ਜਗ੍ਹਾ ਨਹੀਂ। ਇਲਾ ਰੱਬਿਕ ਯੌਮ ਦਿਨ ਅਲ ਮੁਸਤਕਰ, ਤੇਰੇ ਰੱਬ ਵਾਲੀ ਉਦਨ ਠਹਿਰਨਾ ਹੈ। ਅਤੇ ਯੁਨੱਬਾ ਉਲ ਇਨਸਾਨ ਯੌਮ ਦਿਨ ਬਿਮਾ ਕੱਦਮ ਵਾ ਅੱਖਰ, ਉਦਨ ਇਨਸਾਨ ਨੂੰ ਦੱਸਤਾ ਜਾਏਗਾ ਕਿ ਉਹਨੇ ਕੀ ਅੱਗੇ ਭੇਜਿਆ ਅਤੇ ਕੀ ਪਿੱਛੇ ਛੱਡਿਆ। ਬਲਿ ਇਨਸਾਨ ਅਲਾ ਨਫਸ ਹੀ ਬਸੀਰਾ, ਬਲਕਿ ਇਨਸਾਨ ਆਪਣੇ ਆਪ 'ਤੇ ਖੁਦ ਗਵਾਹ ਹੈ। ਵਲਵਲ ਕਾ ਮਾਜ਼ੀਰਾ, ਅਗਰਚੇ ਉਹ ਕਿੰਨੇ ਬਹਾਨੇ ਕਿਉਂ ਨਾ ਬਣਾਏ। ਵਾਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।